ਜਿਸ ਦੇ ਅੰਦਰ ਮੇਰੇ ਸ਼ਹਿਨਸ਼ਾਹ ਇਨਸਾਨੀ ਜ਼ਿੰਦਗੀ ਦੀ ਤਸਵੀਰ ਖਿੱਚ ਰਹੇ ਨੇ, ਮਨੁੱਖ ਨੂੰ ਦੱਸ ਰਹੇ ਨੇ ਕਿ ਤੇਰੀ ਔਕਾਤ ਕੀ ਹੈ, ਤੇਰੀ ਹੈਸੀਅਤ ਕੀ ਹੈ, ਵਾਸਤਵ ਵਿੱਚ ਤੂੰ ਹੈ ਕੀ ਆ। ਅਨੁਭਵ ਤੇ ਜਿਸ ਵਕਤ ਦਾ ਕੰਮ ਕਿਸੇ ਦੇ ਨਾਲ ਕ੍ਰੋਧਿਤ ਹੁੰਦੇ, ਗੁੱਸੇ ਵਿੱਚ ਆਉਂਦੇ, ਆਪਾਂ ਇਹ ਕਹਿ ਦਿੰਦੇ ਤੈਨੂੰ ਪਤਾ ਮੈਂ ਕੌਣ ਆ। ਜਵਾਨ ਦੇ ਵਿੱਚੋਂ ਸੱਚ ਨਿਕਲ ਰਿਹਾ, ਪਰ ਹੰਕਾਰ ਦੇ ਪਰਦੇ ਦੇ ਕਾਰਨ ਉਹਦੀ ਤੈ ਮਨ ਤੱਕ ਨਹੀਂ ਜਾਂਦੀ, ਉਹ ਉੱਪਰ ਆ ਆਤਮਾ ਤੱਕ ਉਹਦੀ ਨਿਸ਼ਾਨ ਉਹਦਾ ਚੰਗਾਰ ਨਹੀਂ ਪਹੁੰਚਦਾ, ਉਹ ਉੱਪਰ ਆ। ਪਤਾ ਇਹੀ ਕਰਨਾ ਕਿ ਕੌਣ ਆ, ਸੁਣ ਰੇ ਕਵਣ ਕਹਾਂ ਤੇ ਆਇਆ, ਤੂੰ ਕੌਣ ਆ, ਕਿੱਥੋਂ ਆਇਆ, ਇਸ ਤੋਂ ਬਾਅਦ ਕਿੱਥੇ ਚਲੇ ਜਾਣਾ ਹੈ। ਇਸੇ ਹੀ ਗੱਲ ਦਾ ਨਿਰੀਖਣ ਕਰਨਾ, ਇਸ ਦਾ ਨਾਮ ਹੀ ਜ਼ਿੰਦਗੀ ਹੈ, ਇਹੀ ਖੋਜ ਕਰਨੀ। ਤੇ ਸਤਿਗੁਰੂ ਵਾਹਿਗੁਰੂ ਕਹਿੰਦੇ ਤੇਰੇ ਹੱਥ ਵਿੱਚੋਂ ਦਿੱਤਾ ਹੋਇਆ ਵਕਤ ਜੋ ਪਰਮੇਸ਼ਰ ਦੇ ਵੱਲੋਂ ਨਸੀਬ ਹੋਇਆ ਸੀ ਉਹ ਤਿਲਕਦਾ ਜਾ ਰਿਹਾ। ਜਨਨੀ ਜਾਣਾ ਤੂੰ ਸੁਧ ਵੱਡਾ ਬਹੁਤ ਹੈ, ਨਾ ਗੁਨਾ ਜਾਣੇ ਦਿਨ ਦਿਨ ਅਵਧ ਘਟਤ ਹੈ। ਮਾਂ ਨੇ ਇਹ ਸਮਝਿਆ ਵੀ ਰੋਜ਼ ਮੇਰਾ ਪੁੱਤ ਵੱਡਾ ਹੋ ਰਿਹਾ, ਕਦੇ ਗੋਦੀ ਵਿੱਚ ਖੇਡਦਾ ਸੀ, ਹੁਣ ਰਿੜਨ ਲੱਗ ਪਿਆ, ਦਿਨ ਰਿੜਨ ਲੱਗ ਪਿਆ, ਫਿਰ ਤੁਰਨ ਲੱਗ ਪਿਆ, ਤੁਰਨ ਲੱਗ ਪਿਆ, ਫਿਰ ਸਕੂਲ ਜਾਣ ਲੱਗ ਪਿਆ, ਫਿਰ ਹਾਇਰ ਸਕੂਲ ਵਿੱਚ, ਫਿਰ ਕਾਲਜ, ਯੂਨੀਵਰਸਿਟੀ। ਪਰ ਨਾਲ ਦੇ ਨਾਲ ਜਿਹੜੀ ਜ਼ਿੰਦਗੀ ਆ, ਉਮਰ ਆ, ਅਵਧੀ ਆ, ਉਹ ਵੀ ਤੇ ਖਤਮ ਹੁੰਦੀ ਜਾ ਰਹੀ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੇ ਤਨ ਸੀਜੇ, ਕਾਲ ਪਹੇਰੀ ਫਿਰੇ ਵਧਦਿਓ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ। ਮਾਤ ਪਿਤਾ ਭਾਈ ਪੁੱਤ ਬਨਤਾ ਕਹੋ ਕਹੁ ਹੈ ਖਾ ਖਾ। ਮਾਂ ਪਿਤਾ ਭਰਾ ਔਰਤ ਕਿਸ ਦੀ, ਸੋ ਦਿਨ, ਉਹ ਦਿਨ ਦੂਰ ਨਹੀਂ ਨੇੜੇ ਹੀ ਆ, ਆ ਜਾਵੇਗਾ। ਉਹ ਸਾਰਿਆਂ ਦੇ ਭਾਣਾ ਵਰਤ ਗਿਆ ਆ, ਉਹ ਭਾਣਾ ਜਿਹੜਾ ਆ ਉਹ ਸਭ ਤੇ ਵਰਤਿਆ ਆ, ਹਰ ਇੱਕ ਸਰੀਰ ਕਰਕੇ ਇੱਥੋਂ ਚੱਲਿਆ ਗਿਆ ਆ, ਤੁਰ ਗਿਆ ਆ। ਸਤਿਗੁਰੂ ਵਾਹਿਗੁਰੂ ਅੱਜ ਦੇ ਫਰਮਾਨ ਵਿੱਚ ਅਜਿਹੇ ਸੰਦਰਭ ਦੇ ਤਹਿਤ ਹੀ ਫਰਮਾ ਰਹੇ ਨੇ ਕਿ ਆਖਦੇ ਹਨ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹਲਾ ਨਾਵਾ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤਿਲੰਗ ਰਾਗ ਗਿਆ, ਤੇ ਇਹ ਜਿਹੜਾ ਰਾਗ ਆ ਇਹਨੂੰ ਕਾਫੀ ਰਾਗ ਦੇ ਨਾਲ ਮਿਲਾ ਕੇ ਲਿਖਿਆ ਹੋਇਆ। ਕਾਫੀ ਵੀ ਇੱਕ ਰਾਗ ਆ, ਆਪਾਂ ਜੇ ਕਹਿ ਦਿੰਦੇ ਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 31 ਰਾਗ ਆ, ਪਰੰਤੂ ਬਹੁਤ ਰਾਗ ਜਿਹੜੇ ਉਹ ਸਮਿਲਤ ਨੇ। ਗੌੜੀ ਮਹਾਜ, ਗੌੜੀ ਮਾਲਵਾ, ਇਸੇ ਤਰ੍ਹਾਂ ਇਹ ਕਾਫੀ ਰਾਗ ਜਿਹੜਾ ਇਸ ਸੂਹੀ ਰਾਗ ਵਿੱਚ ਮਾਰੂ ਅੰਦਰ ਤੇ ਆਸਾ ਅੰਦਰ ਸਮਿਲਤ ਆਇਆ। ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਸੰਪੂਰਨ ਤੌਰ ਤੇ ਇਕੱਲਿਆਂ ਨਹੀਂ ਲਿਖਿਆ, ਪਰ ਆਪਣੀ ਜਾਤੀ ਦਾ ਇਹ ਸੰਪੂਰਨ ਰਾਗ ਆ। ਤੇ ਜੋ ਅਰਬੀ ਲੋਕ ਨੇ ਉਹ ਇੱਕ ਸ਼ਬਦ ਦੀ ਟੇਕ ਨੂੰ ਲੈ ਕੇ ਉਹਦੇ ਟੇਕ ਤੇ ਆਉਂਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਉਹ ਕਾਫੀਆਂ ਉਹ ਵੱਖਰੀਆਂ, ਜਿਵੇਂ ਸਾਹ ਸ਼ੈਨ ਦੀਆਂ ਕਾਫੀਆਂ ਨੇ, ਫਕੀਰ ਬੁੱਲੇ ਸ਼ਾਹ ਦੀਆਂ ਉੱਠ ਜਾਪ ਕਰਾੜੇ ਮਾਰਨੇ ਸੌਂ ਤੇਰੇ ਦਰਕਾਰ ਨੇ ਕਾਫੀਆਂ, ਉਹ ਇਸ ਕਾਫੀ ਰਾਗ ਦੇ ਨਾਲੋਂ ਥੋੜੀਆਂ ਵੱਖਰੀਆਂ ਨੇ। ਇਹ ਭਾਰਤੀ ਸੰਸਕ੍ਰਿਤੀ ਦਾ ਆਪਣਾ ਸੰਪੂਰਨ ਰਾਗ ਆ। ਹੁਣ ਇਹ ਦੋ ਮਿਲਵੇਂ ਰਾਗਾਂ ਦੇ ਅੰਦਰ ਗੁਰਦੇਵ ਨੇ ਸ਼ਬਦ ਦਾ ਉਚਾਰਨ ਕੀਤਾ। ਇੱਕ ਉਹ ਅਦਵੈਤ ਤੋਂ ਰਹਿਤ ਅਕਾਰ ਮਕਾਰ ਆਕਾਰ ਤੋਂ ਬਰਹੇ ਇੱਕ ਆ ਸਤਹ ਉਹਦਾ ਅਰਥ ਵਾਹਿਗੁਰੂ ਪ੍ਰਕਾਸ਼ ਰੂਪ ਸਤ ਸਦਾ ਰਹਿਣ ਵਾਲਾ ਗੁਰਮ ਵੱਡਾ ਪ੍ਰਸਾਦ ਕਿਰਪਾਲੂ ਹੈ ਜੀ
ਚੇਤਨਾ ਹੈ ਤਾਉ ਚੇਤ ਲੈ ਨਿਸ ਦਿਨ ਮੈਂ ਪ੍ਰਮੇ
ਹੈ ਮਨੁੱਖ ਜੇ ਉਸ ਪਰਮੇਸ਼ਵਰ ਦੀ ਯਾਦ ਵਿੱਚ ਜੁੜਨਾ ਤੇ ਜੁੜਦਾ ਨਿਸ ਦਿਨ ਮਹਿਮ ਪੁਰਾਣੀ ਰਾਤ ਔਰ ਦਿਨ ਦੇ ਅੰਦਰ ਕਿਉਂਕਿ ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਦੇ ਅੰਦਰ ਹਰ ਵਸਤੂ ਦੀ ਪੂਰਤੀ ਦੇ ਲਈ ਇਹਨੂੰ ਬੜਾ ਯਤਨਸ਼ੀਲ ਰਹਿਣਾ ਪੈਂਦਾ ਕਈ ਕੰਮ ਕਰਨੇ ਪੈਂਦੇ ਨੇ ਔਰ ਉਸ ਦੇ ਨਾਲ ਹੀ ਮਹਾਰਾਜ ਨੇ ਕਹਿੰਦੇ ਵੀ ਜਿਸ ਵਕਤ ਖਾਤਿਬੁਲ ਅੰਬੀਆ ਮੁਹੰਮਦ ਸਾਹਿਬ ਖਦਾ ਤੋਂ ਵਾਪਸ ਮੁੜੇ ਤੇ ਅਗਲੇ ਬੰਨੇ ਇਹਨਾਂ ਨੂੰ ਫਰਿਸ਼ਤੇ ਮਿਲੇ ਕਹਿੰਦੇ ਕੀ ਸੁਨੇਹਾ ਆਪਣੀ ਉਮਤ ਦੇ ਲਈ ਲੈ ਕੇ ਚੱਲੇ ਜੋ ਕਹਿੰਦੇ ਜੀ ਖੁਦਾ ਨੇ ਆਖਿਆ ਵੀ ਜਿਹੜਾ 50 ਨਮਾਜ਼ਾਂ ਰੋਜ਼ ਪੜ੍ਹੇ ਉਹ ਪਾਰ ਹੋ ਜਾਊਗਾ ਕਲਮੇ ਨਹੀਂ ਪੜ੍ਹੇ ਉਹ ਕਹਿਣ ਲੱਗੇ ਵੀ ਕੀ ਤੇਰੀ ਉਮਤ 50 ਨਮਾਜ਼ਾਂ ਰੋਜ਼ ਪੜ੍ਹ ਲਵੇਗੀ ਕਹਿੰਦਾ ਮੈਂ ਤੇ ਪੜ੍ਹਾਂਗਾ ਕਹਿੰਦੇ ਤੂੰ ਤੇ ਪੜ੍ਹ ਲਿਆ ਫਕੀਰ ਆ ਵਿਹਲੇ ਆ ਤੈਨੂੰ ਤੇ ਭੇਟ ਆ ਜਾਇਆ ਕਰਨੀ ਕਾਰ ਭੇਟ ਰੋਟੀ ਪਾਣੀ ਦਾ ਸਿਲਸਿਲਾ ਚੱਲਦਾ ਹੀ ਰਹਿਣਾ ਪਰ ਜਿਹਨਾਂ ਲੋਕਾਂ ਨੇ ਮਿਹਨਤ ਕਰਨੀ ਉਹ ਕਿਵੇਂ ਪੜ੍ਹਨਗੇ ਦਿਮਾਗ ਦੇ ਅੰਦਰ ਗੱਲ ਗਈ ਵਾਪਸ ਪਿਆ ਕਹਿਣ ਲੱਗਿਆ ਇਹ ਖੋਦਾ ਬੰਦ ਮੈਂ ਥੋੜਾ ਭੁੱਲ ਗਿਆ ਮੈਨੂੰ ਖਸਦਾ ਇਸ ਗੱਲ ਦਾ ਅਫਸੋਸ ਆ ਮੈਨੂੰ ਪਤਾ ਕਿ ਮੇਰੀ ਜਿਹੜੀ ਉਮਤ ਆ ਉਹ 50 ਨਮਾਜ਼ਾਂ ਰੋਜ਼ ਨਹੀਂ ਪੜ੍ਹੇਗੀ ਸੌਦਾ ਚੱਲਦਿਆਂ ਚੱਲਦਿਆਂ ਆਣ ਕੇ 5 ਤੇ ਮੁੱਕਾ ਵੀ 5 ਹੀ ਪੜ੍ਹ ਲਿਆ ਕਰੋ ਤੇ ਗੁਰਦੇਵ ਨੇ ਸਾਨੂੰ ਕਿੰਨੀ ਵੱਡੀ ਖੁੱਲ ਦੇ ਦਿੱਤੀ ਆ ਮਹਾਰਾਜ ਨੇ ਆਖਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਲਿਆ ਕਰ ਦੋ ਵਕਤ ਸੰਧਿਆ ਹੁੰਦੀ ਨਾ ਇੱਕ ਜਿਸ ਵਕਤ ਸੂਰਜ ਉਦੇ ਹੁੰਦਾ ਸੂਰਜ ਉਦੇ ਹੋ ਜਾਣ ਤੋਂ ਪਹਿਲਾਂ ਉਸ ਬਾਲਕ ਦੀ ਯਾਦ ਵਿੱਚ ਜੁੜ ਤੇ ਇੱਕ ਜਦੋਂ ਸੂਰਜ ਅਸਤਦਾ ਨਾ ਉਸ ਵਕਤ ਵੀ ਉਹਦੀ ਯਾਦ ਵਿੱਚ ਜੁੜਿਆ ਕਰ ਬਾਕੀ ਦਿਨ ਤੇ ਰਾਤ ਕੰਮ ਕਰ ਕਾਲ ਕਰ ਗੁਰਦੇਵ ਕਹਿੰਦੇ ਜੇ ਤੂੰ ਇਸ ਸਿਧਾਂਤ ਦੇ ਉੱਪਰ ਪਰਪੱਕਤਾ ਨਹੀਂ ਲਿਆ ਸਕਦਾ ਤੇ ਦਿਨ ਰਾਤ ਉਸ ਮਾਲਕ ਦੀ ਯਾਦ ਕਰ ਕਿਉਂਕਿ ਜਾਣਦਾ ਜੋ ਦਿਨ ਆਵੇ ਉਹ ਦਿਨ ਜਦ ਕਰਨਾ ਕੂਲ ਚ ਰਹਿਣ ਤਿਰਨਾ ਸੰਗ ਚੱਲਦ ਹੈ ਹੰਦੇ ਚੱਲਣਾ ਦੂਰ ਗਮਨ ਸਿਰੇ ਉੱਪਰ ਮਰਨਾ ਕਿਹਾ ਤੂੰ ਸੋਇਆ ਜਾਗ ਆਨਾ ਹੈ ਜੀਵਨ ਜਗ ਸੱਚ ਕਰ ਜਾਨਾ ਜੋ ਦਿਨ ਵੀ ਆਇਆ ਚੱਲਿਆ ਜਾਂਦਾ ਕਰਨਾ ਕੂਚ ਇੱਥੇ ਅਸੀਂ ਬੈਠੇ ਹਾਂ ਫਰੀਦ ਨੇ ਕੀ ਆਖਿਆ ਜਿਤ ਆਸਣ ਹਨ ਵੈਸੇ ਕੀਤੀ ਵੈਸਿਆ ਅੱਜ ਤੁਸੀਂ ਇੱਥੇ ਬੈਠੇ ਜੋ ਇਹ ਪੱਕਾ ਨਹੀਂ ਸਥਿਰ ਨਹੀਂ ਕਿ ਕੱਲ੍ਹ ਨੂੰ ਤੁਸੀਂ ਇੱਥੇ ਹੀ ਬੈਠੋਗੇ ਹੋਰ ਵੀ ਕੋਈ ਆ ਸਕਦਾ ਕੋਈ ਮੁਸ਼ਕਿਲ ਵੀ ਆ ਸਕਦੀ ਜਾਂ ਕੋਈ ਖੁਸ਼ੀ ਵੀ ਆ ਸਕਦੀ ਹੈ ਵੀ ਆਪਾਂ ਘਰ ਤੋਂ ਗੁਰੂ ਦਰਬਾਰ ਤੱਕ ਨਾ ਹੀ ਪਹੁੰਚਾ ਚੱਲ ਸਕੀਏ ਸਾਡੇ ਘਰ ਪੋਤਰੇ ਦੀ ਦਾਤ ਹੋਈ ਪੁੱਤਰ ਦੀ ਦਾਤ ਬਖਸ਼ ਤੇ ਪੁੱਤਰ ਦੀ ਸੰਭਾਈ ਹੋ ਰਹੀ ਵਿਆਹ ਦੀ ਤਿਆਰੀ ਹੋ ਰਹੀ ਇਹ ਜ਼ਰੂਰੀ ਥੋੜਾ ਕਿ ਕੱਲ੍ਹ ਨੂੰ ਵੀ ਅਸੀਂ ਇੱਥੇ ਬੈਠਾਂਗੇ ਕਰਨਾ ਕੂਚ ਰਹਿਣ ਚ ਨਹੀਂ ਕੋਈ ਵੀ ਅਸਥਿਰ ਨਹੀਂ ਪਰ ਇੱਕ ਗੱਲ ਯਾਦ ਰੱਖ ਸੰਗ ਚਲਤ ਹੈ ਕਾਫਲਾ ਜਾ ਰਿਹਾ ਆ ਕੱਲ੍ਹ ਹੀ ਇਹਦੇ ਕਈ ਮੁਸਾਫਰ ਬਣ ਜਾਂਦੇ ਨੇ ਇੱਕ ਜਹਾਜ਼ ਉੱਡ ਰਿਹਾ ਆ ਫਲਾਈਟ ਹੋ ਰਹੀ ਆ ਉਹਦੇ ਵਿੱਚ ਸੈਂਕੜੇ ਮੁਸਾਫ਼ਰ ਸਵਾਰ ਹੋ ਕੇ ਚਲੇ ਜਾਂਦੇ ਨੇ, ਦੂਸਰਾ ਫੇਰ ਏਅਰਪੋਰਟ ਤੇ ਆਣ ਕੇ ਖੜ ਜਾਂਦਾ, ਚਲਦੇ ਜਾ ਰਹੇ ਨੇ। ਹਮ ਵੀ ਚੱਲਣਾ ਇੱਕ ਦਿਨ ਇਸ ਫਲਾਈਟ ਦੇ ਵਿੱਚ, ਸਾਨੂੰ ਵੀ ਜਾਣਾ ਪੈਣਾ, ਮਜਬੂਰਨ ਤੌਰ ਤੇ ਜਾਣਾ ਪੈਣਾ। ਅੱਜ ਤੱਕ ਇਸ ਦੁਨੀਆ ਦੇ ਉੱਪਰੋਂ ਹੱਸਦਾ ਕੋਈ ਵੀ ਨਹੀਂ ਗਿਆ, ਜੋ ਗਿਆ ਆਪਣੇ ਆਪ ਨੂੰ ਦੁਖੀ ਮੰਨਦਾ ਹੀ ਗਿਆ। ਮੈਂ ਸਵੇਰੇ ਵੀ ਦੱਸਿਆ ਸੀ ਕਿ ਜੋ ਗਿਆ ਹਾਰ ਕੇ ਗਿਆ। ਮਾਈਕਲੋ ਅੰਜ਼ਲੇ ਅਮਰੀਕਾ ਦਾ ਸਭ ਤੋਂ ਵੱਡਾ ਅਰਬਪਤੀ, ਜਿਸ ਵਕਤ ਇਸ ਦੁਨੀਆਂ ਤੋਂ ਵਿਦਿਆ ਹੋਣ ਲੱਗਿਆ, ਆਪਣੇ ਸੈਕਟਰੀ ਨੂੰ ਸੱਦਿਆ, ਕਹਿਣ ਲੱਗਿਆ ਇਸ ਵਕਤ ਮੇਰੇ ਕੋਲ ਕਿੰਨਾ ਧਨ ਆ, ਕਿੰਨੇ ਅਰਬ ਡਾਲਰ ਆ, ਸਾਰਾ ਹਿਸਾਬ ਖੁਦਾ ਹੋਇਆ। ਉਹ ਕਹਿਣ ਲੱਗਿਆ ਜਨਾਬ ਦੇ ਪਾਸ 30 ਅਰਬ ਡਾਲਰ ਮੌਜੂਦ ਨੇ। ਉਹਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਿਆ ਮੇਰਾ ਸੰਕਲਪ, ਮੇਰੀ ਲਿਮਟ, ਮੇਰੀ ਜਿਹੜੀ ਬਾਰਡਰ ਲਾਈਨ ਸੀ ਉਹ ਸੀ 90 ਅਰਬ 71 ਕਰਨ ਦੀ, ਅਜੇ ਮੈਂ 60 ਅਰਬ ਤੇ ਇਕੱਠੇ ਨਹੀਂ ਕਰ ਸਕਿਆ। ਜ਼ਰੂਰੀ ਨਹੀਂ ਕਿ ਜਿਤਨੀ ਤੂੰ ਸੰਕਲਪ ਲੈ ਕੇ ਬੈਠਾ ਹੋਇਆ ਕਿ ਆਹ ਕੰਮ ਇੰਨਾ ਕਰਨਾ, ਉੱਥੇ ਹੀ ਪੂਰਨ ਹੋਵੇਗਾ, ਇਸ ਪਾਂਦੀ ਬਣ ਜਾਏਗਾ। ਗੁਰਦੇਵ ਪਾਤਸ਼ਾਹ ਗਏ ਤੇ ਇੱਕ ਬੱਚੇ ਨੇ ਆਣ ਕੇ ਸਤਿਗੁਰੂ ਪਾਤਸ਼ਾਹ ਨੂੰ ਹੋਲਾਂ ਭੁੰਦੀਆਂ ਤੇ ਚਬਾਈਆਂ। ਹੋਲਾਂ ਹੁੰਦੀਆਂ ਛੋਲੇ ਆਦਿਕ ਜਿਹੜੇ ਨੇ ਉਹਨਾਂ ਨੂੰ ਕੱਚੇ ਹੁੰਦੇ ਨਾ, ਤੇ ਉਹਨਾਂ ਨੂੰ ਅੱਗ ਵਿੱਚ ਪਕਾ ਕੇ ਤੇ ਉਹ ਖਾਣੇ। ਇਹ ਪੰਜਾਬ ਦਾ ਇੱਕ ਆਪਣਾ ਵੱਖਰਾ ਪਦਾਰਥ ਤੇ ਸਵਾਦ ਸੀ। ਅੱਜ ਤੁਹਾਡੇ ਕੋਲ ਮੱਕੀ ਦੇ ਦਾਣੇ ਪੁੱਜੇ ਹੋਏ ਚਾਹੇ ਬੈਕਟਾਂ ਵਿੱਚ ਬੰਨ ਆਉਂਦੇ, ਪਰ ਕਿੱਥੇ ਉਹ ਭੱਠੀ ਦਾ ਨਜ਼ਾਰਾ ਜਿੱਥੇ ਬੈਠ ਕੇ ਖਾਧੇ ਜਾਂਦੇ ਸੀ। ਹੋਲਾਂ ਖਾਧੀਆਂ। ਗੁਰਦੇਵ ਨੇ ਪੁੱਛਿਆ ਬਾਲਕ ਤੇਰੀ ਉਮਰ ਅਜੇ ਛੋਟੀ ਆ, ਪਰ ਤੇਰੇ ਵਿੱਚ ਬੁੱਧੀ ਜਿਹੜੀ ਆ ਉਹ ਬਜ਼ੁਰਗਾਂ ਵਾਲੀ। ਸ਼ੇਖ ਸ਼ਾਹ ਜੀ ਕਹਿੰਦਾ ਦੱਸਿਆ ਤੁਸੀਂ ਸੁਣਿਆ ਯਾਦ ਹੈ ਕਿ ਜਿਹੜੀ ਬਜ਼ੁਰਗੀ ਆ ਬਾ ਅਕਲਸਤ ਨਾ ਬਹੁਤ ਸਾਲ ਆ, ਬਜ਼ੁਰਗੀ ਬਾ ਅਕਲਸਤ ਨਾ ਬਹੁਤ ਸਾਲ, ਤਾਵਾਂਗਰੀ ਬਾ ਦਿਲਸਤ ਨਾ ਬਹੁ ਮਾਲ। ਅਮੀਰੀ ਜਿਹੜੀ ਹੁੰਦੀ ਉਹ ਦਿਲ ਦੀ ਹੁੰਦੀ ਆ, ਤੇ ਜਿਹੜੀ ਬਜ਼ੁਰਗੀ ਹੁੰਦੀ ਆ ਉਹ ਅਕਲ ਦੀ ਹੁੰਦੀ ਆ। ਜਿਹੜੀ ਅਕਲ ਬਜ਼ੁਰਗਾਂ ਵਾਲੀ ਆ, ਕੀ ਕਾਰਨ ਆ? ਬੱਚਾ ਕਹਿਣ ਲੱਗਿਆ ਮਹਾਰਾਜ ਜਿਸ ਵਕਤ ਮੈਂ ਛੋਟਾ ਸੀ, ਹੁਣ ਥੋੜਾ ਅੱਗੇ ਨਾਲੋਂ ਵੱਡਾ ਹੋ ਗਿਆ, ਮਾਂ ਨੇ ਆਖਿਆ ਬੇਟਾ ਅੱਗ ਬਾਲ। ਅੱਗ ਬਾਲਣ ਲੱਗਿਆ ਤੇ ਮੈਂ ਮੋਟੀ ਸਾਰੀ ਲੱਕੜ ਫੜੀ ਤੇ ਉਹਨੂੰ ਅੱਗ ਲਾਉਣ ਲੱਗ ਪਿਆ। ਹੁਣ ਤੇ ਇੱਥੇ ਵਿਆਹਿਆ ਸੀ ਨਾ, ਨਾ ਤਾਂ ਮੇਰੀਆਂ ਭੈਣਾਂ ਨੂੰ ਮਾਵਾਂ ਨੂੰ ਕੋਈ ਲੋੜ ਨਹੀਂ ਚੁੱਲ੍ਹੇ 'ਚ ਅੱਗ ਬਾਲਣ ਦੀ। ਕਹਿਣ ਲੱਗਿਆ ਮੋਟੀ ਲੱਕੜ ਨੂੰ ਅੱਗ ਲਾਈ ਤੇ ਮੈਂ ਬਥੇਰਾ ਯਤਨ ਕਰਾਂ ਅੱਗ ਲੱਗੇ ਨਾ। ਮਾਂ ਨੇ ਮੇਰੇ ਕੰਨ ਨੂੰ ਖਿੱਚਿਆ, ਕਹਿਣ ਲੱਗੀ ਬੇਟਾ ਜੇ ਮੋਟੀ ਲੱਕੜ ਨੂੰ ਅੱਗ ਲਾਉਣੀ ਹੋਵੇ ਤੇ ਪਹਿਲਾਂ ਛੋਟੀਆਂ ਲੱਕੜਾਂ ਤੋੜ ਕੇ ਉਹਨਾਂ ਨੂੰ ਅੱਗ ਲਾਈ ਦੀ, ਉਹਨਾਂ ਤੋਂ ਫਿਰ ਵੱਡੀਆਂ ਆਪਣੇ ਆਪ ਹੀ ਪਕੜ ਲੈਂਦੀਆਂ ਨੇ। ਸਤਿਗੁਰੂ ਜੀ ਉਸ ਦਿਨ ਤੋਂ ਮੈਨੂੰ ਗਿਆਨ ਹੋ ਗਿਆ ਕਿ ਪਹਿਲਾਂ ਛੋਟਿਆਂ ਨੇ ਜਾਣਾ, ਵੱਡਿਆਂ ਨੇ ਬਾਅਦ ਵਿੱਚ ਜਾਣਾ। ਤੇ ਭਾਈ ਗੁਰਦਾਸ ਨੇ ਇਸ ਬੱਚੇ ਦਾ ਆਪਣੀਆਂ ਵਾਰਾਂ ਦੇ ਅੰਦਰ ਬਕਾਇਦਾ ਹਵਾਲਾ ਦਿੱਤਾ ਕਿ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਤਾਰੂ ਪੋਪਟ ਗੋਦਿਆ, ਉਹਨੂੰ ਤਾਰ ਦਿੱਤਾ, ਗੁਰਮੁਖ ਦੀ ਪਦਵੀ ਨੂੰ ਪ੍ਰਾਪਤ ਹੋ ਗਿਆ। ਉਹ ਬਚਪਨ ਵਿੱਚ ਹੀ ਉਦਾਸੀਨਤਾ ਨੂੰ ਧਾਰਨ ਕਰ ਲਿਆ ਸੀ, ਉਹ ਬਚਪਨ ਵਿੱਚ ਵੀ ਉਦਾਸ ਰਹਿਣ ਲੱਗ ਪਿਆ ਸੀ, ਇਹ ਉਹਦੀ ਵਿਸ਼ੇਸ਼ਤਾ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਐ ਅਨਜਾਣ ਬੇਸਮਝ ਤੂੰ ਜਾਗ, ਤੂੰ ਕਿਉਂ ਸੁੱਤਾ ਪਿਆ ਆ, ਤੂੰ ਵਿਅਰਥਤਾ ਵਿੱਚ ਆਪਣੀ ਜ਼ਿੰਦਗੀ ਨੂੰ ਕਿਉਂ ਬੰਦਾਇਮਾ ਕਰ ਰਿਹਾ ਆ, ਤੂੰ ਬੇਲੋੜੇ ਕਰਮਾਂ ਦੇ ਵਿੱਚ ਆਪਣੇ ਆਪ ਨੂੰ ਕਿਉਂ ਅਲਝਾਈ ਬੈਠਾ ਆ। ਜਿਸ ਦਿਨ ਤੈਨੂੰ ਸੋਝੀ ਆ ਗਈ ਫਿਰ ਪਤਾ ਚੱਲੇਗਾ ਇਹ ਕਰਮ ਵਿਅਰਥ ਸਨ ਜੋ ਮੈਂ ਕੰਮ ਕੀਤੇ। ਕਈ ਵਾਰ ਅਸੀਂ ਗੁਰੂ ਪਾਤਸ਼ਾਹ ਦੇ ਅੱਗੇ ਲੰਬੀਆਂ ਲੰਬੀਆਂ ਬੇਨਤੀਆਂ ਕਰਦੇ, ਪ੍ਰਾਰਥਨਾਵਾਂ ਕਰਦੇ, ਪਰ ਬੜੇ ਸਿਰ ਤੋੜ ਯਤਨ ਤੋਂ ਬਾਅਦ ਵੀ ਉਹ ਪਰਮੇਸ਼ੁਰ ਦੇ ਦਰ ਤੇ ਕਬੂਲ ਨਹੀਂ ਪੈਂਦੀਆਂ, ਪੂਰੀਆਂ ਨਹੀਂ ਹੁੰਦੀਆਂ ਸਾਡੀਆਂ। کہ اسی نرال ہو جانے ہیں کئی تے اتھے ہی شرط لا لیں دے کہ ہونا میرا گروہ کا جان لی وڈیا روح نہیں کرتا من تردہ ہی نہیں پر سمان دے پتا لگدا کہ جڑی ساڈی منگ سی یہ یوگ نہیں سی یہ ساڈے لی دکھ دائک ثابت ہون والی سی اس کر کے گروہ نے پوری نہیں کی تھی ایک بچے نو ویکھیا جس وقت اگ دی لاٹ اوپر نو نکل دی تے لال لاٹ نو ویکھ کے تے بچہ اونوں کھلونا جان کے پھڑن دا جتن کردا کہ میں ایدے نال کھیلا پر ماں سیانی ہوندی ماں کھچ کے بچے نو پرے لے جاندی کیونکہ ماں نو پتا کہ جے یہ اگ وچ الج گیا تے سڑ جائے گا جے بچہ پھر بھی جتن کرے دوڑے تے ماں ایک تھپڑ بھی لا دیندی اسیاں بچے پرمیشریا ساڈا ماں سروپ او کئی وار سانو غلط پاسے تو موڑدا جد اسی مڑ مڑ کے پھر اسے پاسے نو جانے تے او دکھ روپی چھوٹا جیا تھپڑ بھی لا دیندا موڑ بھی دیندا ہے ستگرو بھاوشیا تین دے دن رات تیری زندگی دا وقت ختم ہوندا جا رہا اس کر کے جے تم اس مالک دا چنتن کرنا فکر لا چیتا ہی تان چیت صاحب سچا سو تنی یاد کر اپنے وہدے نو تین یاد ہے تھوڑا اتھے ایک برباد کھڑ جاندا اتھے تھوڑی جی مشکل آ جاندی مشکلات آ جاندی کارن کیا کہ جس وقت کوئی ویکتی شریر چھڑدا مرن ویلے وہ بے ہوش ہو جاتا یہ ضروری ہے جس وقت کوئی بھی جیو مردا مرن تو تھوڑا چر پہلا وہ بے ہوش ہو جاتا اگر وہ بے ہوش نہیں ہوندا تو اس جنم دی تھوڑی گیات انہوں اگے تک رہتی ہے تسی دیکھیا ہوئے گا کہ کئی وار بچہ جب تھوڑا بڑا ہوندا تھوڑا تھوڑا بولن لگدا تو او کچھ پچھلے جنم دے انپوی وچار جڑے نے انہاں نوں دستا ہشیارپور دے کول ایک ساری نام دا پنڈ ہے اوتھے ایک بچہ ہویا بڑے ناستک پروار آ اور او پروار کدے بھی گرو دوارے نہیں آیا پر بچہ جدوں پانچ چھ سال دا ہویا جدوں میں دوڑے اٹھ کے دوڑے ہرکھوال گرودوارے نوں کہندا ماں میں ہرکھوال جانا کہ کیوں کہ میں اتوں آیا یہ بھی گیا تو زیادہ چر نہیں رہتی جس وقت بعد مایا دا پرواز مایا دا اثر پین لگ پہ پھر وہ ختم ہو جاندی اخبار کے کئی بار پڑھتے اور اسی اس نو جھوٹ گپ جان کے پرے سکھ دینے پر اصلیت کیا بچے نو یہ پتا نہیں میں کی گل کر رہا تھوڑے سال کوئی چھ مہینے نبھاؤں کوئی سال تک کوئی دو مہینے وہ بعد مایا دا اثر پی جا اور ختم ہو جاندی مایا دا پرباو ستدیو جنم نہیں لے رہا ماں دی پکار وشنو تک پہنچی وشنو نے پوچھا ستدیو تم جنم کیوں نہیں لے رہا آواز آئی مینو یاد ہے اپنے پچھلے کئی جنموں کی کیونکہ جس وقت مات گرب اندر بچہ موجود ہوں اتہاس کہیں گا ہسٹری دستی انبھی مہاپرش یہ گل دستے ہیں کہ انہوں ایک سو ایک جنم تک کا گیان ہوں سمجھ ہوں گیان کہ مینو یاد ہے ایک جنم میں کتے دے کان دے اوپر چچڑ بن کے لگیا ہوا سی ہوں مین پیا برسات کے دن کوئی انگلینڈ سے ہے ہی نہیں کہ کتیا نو گوریا نے اپنی گلوکڑیاں چکی پھرنا اسے تو آوارا ہی پنجاب چمندے بھوک لگی باہر کو کھان پین لی نہ ملیا تو کتا جڑا سی وہ روٹی کی امید لے کے کسی کے ویڑے آن کھڑا ہوا وہ میرے ورگا رجیا سی انہیں پاٹا ونج چکیا تو کتے دے ماریا کتے دے کن تے وجہ جتے چچڑ بن کے سکھدیو جمیا ہوا سی وہ پچھلا پاسا کٹیا گیا اگلا مزدور رہا کہ وشنو مینو یاد دیا کہ کئی دن میں تڑفتا مر گیا ایک جنم میں کمیارا کا کھوتا سی وہ مینو کھان لی کٹ دے سی تے بہتے زیادہ سی اٹا زیادہ لگتے سن کی کہندے نے کھوتے دیا آویا کہندے ਆਵਿਆ ਖੋਤੇ ਦਾ ਆਵਾ ਮਾਫ ਕਰਨਾ ਭੱਠੇ ਦੇ ਆਵਿਆ ਭੱਠੇ ਦੇ ਖੋਤਿਆ ਵਿੱਚ ਖੜੋਤਿਆ ਆਵਾ ਮੁੱਕਣਾ ਨਹੀਂ ਤੇ ਤੈਂ ਛੁੱਟਣਾ ਨਹੀਂ ਇਹ ਭੱਠੇ ਦੇ ਵਿੱਚ ਖੜੇ ਖੋਤੇ ਨਾ ਤੇ ਆਵਾ ਮੁੱਕਣਾ ਇੱਟਾਂ ਮੁੱਕਣੀਆਂ ਤੇ ਨਾ ਤਾਂ ਛੁੱਟਣਾ ਕਹਿੰਦਾ ਭਾਰ ਜ਼ਿਆਦਾ ਲੱਦਿਆ ਕਮਜ਼ੋਰ ਸੀ ਬਰਸਾਤ ਹੋਈ ਸੀ ਮੈਂ ਤਿਲਕਿਆ ਡਿੱਗ ਪਿਆ ਘੁਮਿਆਰ ਨੇ ਕੀ ਕੀਤਾ ਮੈਨੂੰ ਨਹੀਂ ਉਠਾਲਿਆ ਇੱਟਾਂ ਲਾਈਆਂ ਤੇ ਦੂਸਰੇ ਤੇ ਲੱਦੀਆਂ ਚਲਿਆ ਗਿਆ ਆਉਂਦੇ ਜਾਂਦੇ ਰਾਹੀਆਂ ਨੇ ਮੈਨੂੰ ਆਪਣੇ ਪੈਰਾਂ ਦੇ ਹੇਠ ਲਤਾੜ ਦਿੱਤਾ ਮੇਰੇ ਤੇ ਪੈਰ ਰੱਖ ਕੇ ਅੱਗੇ ਲੰਘਣਾ ਉਧਰੋਂ ਆਉਣਾ ਮੈਨੂੰ ਯਾਦ ਆ ਕਿ ਕਈ ਦਿਨ ਲੋਕਾਂ ਦੇ ਪੈਰਾਂ ਦੇ ਹੇਠ ਲਤਾੜੀ ਦਾ ਮੈਂ ਮਰ ਗਿਆ ਸੀ ਇਸ ਕਰਕੇ ਮੈਂ ਨਹੀਂ ਜਨਮ ਲੈਣਾ ਇਹ ਪੁਰਖ ਨੇ ਜਿਨ੍ਹਾਂ ਦੇ ਜਨਮ ਆਪਣੇ ਬਸ ਵਿਚ ਗੁਰਦੇਵ ਕਹਿੰਦੇ ਚੇਤਨਾ ਪਇਓ ਹਮਰੋ ਆਵਣ ਕੋ ਤੇ ਜਿਹੜੇ ਸਾਡੇ ਵਰਗੇ ਆ ਉਹ ਧੱਕ ਕੇ ਜਨਮ ਦਿੱਤਾ ਜਾਂਦਾ ਤੇ ਜਾਓ ਇਹਦੇ ਤੋਂ ਬਾਅਦ ਜੂਨੀਆਂ ਵਿਚ ਜਾਓ ਇਸ ਤਰੀਕੇ ਨਾਲ ਕਹਿਣ ਲੱਗੇ ਤੂੰ ਇਵੇਂ ਕਰ ਜਨਮ ਲੈ ਆਪਾਂ ਮਾਇਆ ਨੂੰ ਸੰਕੋਚ ਲੈਂਦੇ ਮਾਇਆ ਦਾ ਅਸਰ ਨਹੀਂ ਤੇਰੇ ਤੇ ਪਵੇਗਾ ਕਹਿੰਦੇ ਵੀ ਜਨਮ ਲਿਆ ਉਸ ਵਕਤ ਭਾਰਤ ਖੰਡ ਦੇ ਅੰਦਰ 84 ਬੱਚੇ ਪੈਦਾ ਹੋਏ ਹੁਣ ਵਰਗੀ ਬਾਜੀ ਨਹੀਂ ਸੀ ਹੁਣ ਤੇ 1,84,000 ਹੋ ਜਾਣਾ ਸੀ 84 ਬੱਚੇ ਪੈਦਾ ਹੋਏ ਜਿਨ੍ਹਾਂ ਨੂੰ 84 ਸਿੱਧ ਆਖਦੇ ਆ ਉਨ੍ਹਾਂ ਤੇ ਮਾਇਆ ਦਾ ਅਸਰ ਨਹੀਂ ਹੋਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਜਦ ਤੱਕ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਤਦ ਤੱਕ ਬੱਚੇ ਨੂੰ ਗਿਆਤ ਸੋਝੀ ਹੋਵੇਗੀ ਉਹਦੇ ਤੋਂ ਬਾਅਦ ਸੋਝੀ ਖਤਮ ਹੋ ਜਾਂਦੇ ਆ ਕਿਉਂਕਿ ਮਾਇਆ ਅਮਰ ਵਰਤਾਇਆ ਆ ਜਦੋਂ ਤੱਕ ਬੱਚਾ ਹੋਇਆ ਤਦ ਤੱਕ ਮਾਇਆ ਦਾ ਅਸਰ ਨਹੀਂ ਸੀ ਜਦੋਂ ਬੱਚਾ ਪੈਦਾ ਹੋਇਆ ਨਾ ਲਿਵ ਛੁੱਟ ਕੇ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਵ ਟੁੱਟੀ ਬੱਚਾ ਰੋ ਪਿਆ ਜਦ ਰੋ ਪਿਆ ਬੱਚਾ ਰੋ ਰਿਹਾ ਸੀ ਤੇ ਪਰਿਵਾਰ ਖੁਸ਼ ਹੋ ਰਿਹਾ ਸੀ ਸਹਿਜੇ ਸਹਿਜੇ ਮਾਇਆ ਨੇ ਅਸਰ ਪਾਇਆ ਉਹਨੂੰ ਭੁੱਖ ਲੱਗੀ ਉਹਦੇ ਮੂੰਹ ਵਿੱਚ ਦੁੱਧ ਪਾਇਆ ਬੱਚਾ ਉਹਦੇ ਵਿੱਚ ਪ੍ਰਗਟ ਹੋ ਗਿਆ ਹੁਣ ਮਾਇਆ ਦਾ ਅਸਰ ਪਹਿਲਾਂ ਆਰੰਭ ਹੋ ਗਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਮਾਇਆ ਦਾ ਅਸਰ ਹੈ ਪਰ ਜੇ ਤੂੰ ਚੇਤਾ ਕਰਨਾ ਹੀ ਚੇਤਨ ਚਿੰਤਨ ਕਰਨਾ ਹੀ ਸਤਿਗੁਰੂ ਪਾਤਸ਼ਾਹ ਕੀ ਕਹਿੰਦੇ ਕਬੀਰ ਸਾਹਿਬ ਕਹਿੰਦੇ ਚੇਤਤ ਚੇਤਤ ਪਾਇਓ ਨੀਰ ਚਿੰਤਨ ਕਰਦਿਆਂ 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 ਨੀਰ ਅੰਮ੍ਰਿਤ ਦੀ ਇੱਕ ਬੂੰਦ ਪ੍ਰਾਪਤ ਹੋ ਗਈ ਕਬੀਰ ਨੇ ਸਾਹੁਰ ਬੌੜੀ ਰਾਹ ਵਿੱਚ ਲਿਖਿਆ ਅੰਨ ਦੀ ਪਾਸ਼ੇ ਜੇ ਜਲ ਬਰਸੇ ਤੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਪਿਆ ਪਰਗਾਸਾ ਉਹਦੇ ਭਾਨ ਜਲ ਚੀਨਾ ਕਹਿੰਦੇ ਹਨੇਰੀ ਦੇ ਪਿੱਛੋਂ ਇਹਦੀ ਸ਼ੁਰੂਆਤ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੀ ਕਾਟੀ ਰਹੀ ਨਾ ਮਾਇਆ ਬਾਂਧੀ ਕਹਿੰਦੇ ਜਦੋਂ ਹਨੇਰੀ ਦੇ ਪਿੱਛੋਂ ਫਿਰ ਮੀਂਹ ਆਉਂਦਾ ਤੇ ਜਦੋਂ ਗਿਆਨ ਪੰਬਾ ਅੰਮ੍ਰਿਤ ਦੀ ਵਰਖਾ ਹੋਈ ਉਹਦੇ ਵਿੱਚ ਮੈਂ ਭਿੱਜ ਗਿਆ ਹੁਣ ਮੈਨੂੰ ਕੋਈ ਵੀ ਦੁੱਖ ਸੁੱਖ ਦੀ ਮੁਸ਼ਕਲ ਨਹੀਂ ਆ ਰਹੀ ਹੁਣ ਮੈਂ ਤੇਰੇ ਚਿੰਤਨ ਵਿੱਚ ਹੀ ਤੇ ਜੁੜਿਆ ਹੋਇਆ ਇਸੇ ਕਰਕੇ ਤੇ ਮੈਂ ਤੇਰਾ ਨੀਰ ਅੰਮ੍ਰਿਤ ਪੀ ਰਿਹਾ ਹਾਂ ਵੇਦ ਦੇ ਅੰਦਰ ਦੋ ਸ਼ਬਦ ਜਿਹੜੇ ਨੇ ਉਹ ਬੜੇ ਮਹੱਤਵਪੂਰਨ ਨੇ ਇੱਕ ਹੋਮਾ ਤੇ ਦੂਸਰਾ ਸੋਮਾ ਹੋਮਾ ਨਾਮ ਹੋਮਾ ਪੰਛੀ ਦਾ ਆ ਤੇ ਸੋਮਾ ਨਾਮ ਅੰਮ੍ਰਿਤ ਦਾ ਆ ਹੋਮਾ ਕਿੱਥੇ ਰਹਿੰਦਾ ਕੋਈ ਪਤਾ ਨਹੀਂ ਮਹਾਨ ਕੋਸ਼ ਦੇ ਕਰਤਾ ਨੇ ਲਿਖਿਆ ਕਿ ਇਹ ਦੋ ਚੀਜ਼ਾਂ ਕਲਪਤ ਨੇ ਇੱਕ ਪਾਰਸ ਤੇ ਇੱਕ ਹਮਾਊ ਪੰਛੀ ਪਾਰਸ ਦੇ ਵਿੱਚ ਤਸਵੀਰ ਇਹ ਆ ਕਿ ਉਹ ਲੋਹੇ ਦੇ ਨਾਲ ਟਕਰਾ ਜਾਵੇ ਤੇ ਉਹਦਾ ਸੋਨਾ ਬਣਾ ਦਿੰਦਾ ਆ ਉਹਦੇ ਵਿੱਚ ਅਸਰ ਆ ਉਹਦੇ ਵਿੱਚ ਸ਼ਕਤੀ ਆ ਤੇ ਹਮਾਊ ਪੰਛੀ ਦੇ ਅੰਦਰ ਸ਼ਕਤੀ ਆ ਜਿਹੜਾ ਉਹਦੇ ਨਾਲ ਜੁੜਦਾ ਉਹਨੂੰ ਆਪਣੇ ਦੇਸ਼ ਲੈ ਜਾਂਦਾ ਤੇ ਜੇ ਕਿਤੇ ਖੁਸ਼ ਕਿਸਮਤ ਦੇ ਨਾਲ ਉਹਦਾ ਅਕਸ਼ ਉਹਦਾ ਪਰਛਾਵਾਂ ਕਿਸੇ ਤੇ ਪੈ ਜਾਏ ਤੇ ਉਹ ਬਾਦਸ਼ਾਹ ਬਣ ਜਾਂਦਾ ਰਾਜਾ ਬਣ ਜਾਂਦਾ ਨੰਦ ਲਾਲ ਜੀ ਨੇ ਬਕਾਇਦਾ ਵਰਣਨ ਕੀਤਾ ਹਰ ਕੇ ਬਾ ਮਰਦਾਨ ਸੁਧ ਆਸਨਾ ਸ਼ਯਾਦ ਉਬਹਿਤਰ ਅਜ਼ਵਾਹਲ ਹੁਮਾ ਕਹਿੰਦੇ ਹਮਾਊ ਪੰਛੀ ਦਾ ਅਕਸ਼ ਪਿਆ ਪਰਛਾਵਾਂ ਪਿਆ کوئی راجہ بنے جا نہ بنے، امیر ہوئے جا نہ ہوئے، تناڈ ہوئے جا نہ ہوئے، پر جس تے گرمخ دا گرو دے پیارے سادھو جان دا گرو پاتشاہ دا پرشاواں اُتی مہر دا ہتھ کو ہوئے، کہندے او راجیاں دا راجہ بنی جاندا ہے، او راجیاں دا راجہ بنی جاندا ہے۔ تے دوسرا کی ہے؟ سوما۔ سوما نام ہم ارتھیا امرت دا، اور اینوں کسے ستویں کنڈ وچ پیندے سکندر اعظم چلیا گیا، انہیں بھی پین دا جتن کیتا، پورا اسلام اتھوا پشم دے سارے لوگ اسے سومے نوں لبن دے لئی تُرے ہوئے نے، ہر ایک دا یتن ہے، یوسف، سلیمان، سکندر، کون نہیں گیا، پر کلگیدر بادشاہ نے ساڈے اُتے ایہو جی بخشش کیتی کہ انہاں نے آکھیا بھی ساریاں نوں پیا دتا، اب بے حیا جس کا مطلع سیتا سکندر جو امتحان میں اترے تن کو اکھر پلایا۔ اس دوا کی اکسیریں ایسے آئی، مردوں میں جان آئی، چڑیوں نے باز مارا، کہندے جس امرت نو لبن دے لئی سکندر ٹکرا ماردا پہاڑا وال جا رہا سی، گرو کلگی تر بادشاہ نے عبد اللہ ترانی لکھ رہا کہ اورنگزیب میری اکھاں دے سامنے انہیں اپنے مریداں نو یہ پڑھا دیتا، میرے کو بھی نہیں رہا گیا، میں بھی دوڑ کے داتا دی شرن گیا، ہن میرا نام عبد اللہ ترانی نے عالم سنگھ گیا، ہن میرا نام عالم سنگھ گیا، اج تو بعد میں تینوں اپنی کوئی رپورٹ بھی نہیں بھیجا گا، اپنا کوئی رپورٹر وکھرا نیوکت کر لے۔ یہ ہوما ہے، یہ سوما ہے، تے ہوما دی کتھا میں کسی دن پھر سناواں گا۔ سوما امرتیا، ستگرو بادشاہ کہندے امرت بانی نوں آپاں اندر وساونا، اُدا چنتن کرنا ہے، تے چنتن کردیاں کردیاں یہ انتہ کرن دے چار پیدیا، من، بدھ، چت تے ہنکار۔ ہنکار بھی اندر ہے، پر اسی ہنکار نو دشا پٹھی دیتی ہوئی ہے، تنے نو ہنکار آ گیا سی نا، تنے نے بھی بجاں دیتیاں، کہندا گوبند 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 سنگ نام دیو لینا، آڑ دام کو شکر ہوئے لکھینا ہے، کہندا گوبند گوبند کردیا نام دیو ایہو جیا پرمیشر وچ لین ہویا، ادھی کوڈی دا سیمبا تے لکھاں دا بن گیا۔ کبیر دا ورنن کیتا میرے کو سما نہیں، انہیں ربداس دا ورنن کیتا تے آخر تے کہندا بھی اے بد سن کے یاٹ روٹ بھگتی لاگا، میرے پر تک گسائیاں تنا وڈ پاگا۔ جدو اپرلے اپروکت کارنا نو ویکھیا تے تنا کہندا میں وی اٹھ کے بھگتی وچ لوگ لگ گیا، پھر پرتک بردک ہوندا شخشات سامنے سامنے پرمیشر دے درشن ہوئے، اولا چھپا نہیں کوئی رہا، سامنے۔ پھر جدو تسی چنتن کرو گے اس مالک دے شخشات درشن ہون گے۔ ستگرو بادشاہ کہندے چیت جاگ کر، یہ ہردے دے اندر دے انتہ کرن، کچھ لوکاں نے انو انتش کرن وی آکھیا، پر سنسکرت دے لحاظ دے انسار یہ انتہ کرن، انتہ اندر، اندر دے چار پیدا، مت، بدھ اتے جان دے، چت تے ہنکار۔ ستگرو بادشاہ کہندے اپنی چیتن ایوستھا دے اندر اس مالک دی یاد نوں ٹکاونا کر، رات دن ازہے پرت جتن دے وچ لگنا کر۔
شن شن اود دیہات ہے پوٹے کٹ جو پرنی رہا،
شن شن تھوڑا تھوڑا وقت کردیاں کردیاں زندگی لنگتی جاندی ہے، تھوڑا تھوڑا کردیاں، ایک ایک پل دے اندر تو نہیں جاندا کی ہو رہا ہے، یہ ایویں آ جویں ایک گھڑے دے وچ چھوٹی جی تریڑ آئی ہوئے تے وہ گھڑے نوں پانی دا بھر کے رکھ دیئے تے اس سہج سہج خالی ہو جاندا ہے۔ ਇਵੇਂ ਹੀ ਤੇਰੀ ਜ਼ਿੰਦਗੀ ਰੂਪੀ ਖੜਾ ਜਿਹੜਾ ਆ ਇਹ ਇੱਕ ਦਿਨ ਖਾਲੀ ਹੋ ਜਾਵੇਗਾ, ਖਤਮ ਹੋ ਜਾਵੇਗਾ, ਤੈਨੂੰ ਪਤਾ ਹੀ ਨਹੀਂ ਚੱਲਦਾ। ਹਾਂਜੀ,
ਹਰ ਗੁਣ ਕਾਹੇ ਨਾ ਗਾਵਹੇ ਮੂਰਖ ਅਗਿਆਨਾ।
ਵਿਸਰਾਮ ਦੇ ਕੇ ਮਹਾਰਾਜ ਅੱਗੇ ਦੱਸਦੇ ਹੈ ਅਗਿਆਨ, ਗਿਆਨ ਗਿਆਨ ਬੜਾ ਜ਼ਰੂਰੀ ਹੈ। ਔਰ ਗਿਆਨ ਦੀਆਂ ਕੁਝ ਮੈਂ ਦੱਸਿਆ ਸੀ ਅੱਗੇ ਕਿ ਇਹਦੇ ਕਿੰਨੇ ਪ੍ਰਕਾਰ ਬਣਦੇ ਨੇ, ਕਿੰਨੇ ਹਿੱਸਿਆਂ ਵਿੱਚ ਡਿਵਾਈਡ ਹੁੰਦਾ, ਇਹਦਾ ਵਿਭਾਜਨ ਕਿੰਨੀ ਤਰ੍ਹਾਂ ਦਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਉ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਵਾਜ, ਸੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਐ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਬਾਪ ਕਮਾਹੀ, ਸੋ ਕਿਛ ਕਰ ਜਿਤ ਛੂਟੇ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ। ਪੇਖਤ ਜ਼ਿੰਦਗੀ ਦੇ ਅੰਦਰ ਕਦੇ ਵਕਤ ਹੁੰਦਾ ਪੇਖਤ ਚਾਖਤ ਕਹੀਅਤ ਅੰਧਾ, ਸਾਰਾ ਕੁਛ ਵੇਖ ਕੇ ਵੀ ਕੁਛ ਨਹੀਂ ਵੇਖਿਆ ਜਾਂਦਾ, ਸਾਰਾ ਹੀ ਕੁਛ ਵੇਖਿਆ ਹੈ, ਕੁਛ ਵੀ ਨਹੀਂ ਵੇਖਿਆ। ਸੁਣੀਏ ਤਾਂ ਸੁਣੀਏ ਨਾਹੀ, ਸੁਣਿਆ ਵੀ ਸਾਰਾ। ਬੜੇ ਲੋਕ ਨੇ ਕਥਾ ਸੁਣਦੇ ਨੇ, ਕੀਰਤਨ ਸੁਣਦੇ ਨੇ, ਪਰ ਜਦ ਦਰਵਾਜ਼ੇ ਤੋਂ ਬਾਹਰ ਚਲੇ ਗਏ ਕੁਛ ਵੀ ਨਹੀਂ ਸੁਣਿਆ। ਕਈ ਤੇ ਬੈਠ ਕੇ ਵੀ ਨਹੀਂ ਸੁਣਦੇ, ਕਿਉਂ? ਅਜੇ ਮਨ, ਡਾਕਟਰ ਇਕਬਾਲ ਕਹਿੰਦਾ ਨਾ, ਮਨ ਆਪਣਾ ਪੁਰਾਣਾ ਪਾਪੀ ਥਾ, ਸੌ ਬਰਸ ਸੇ ਨਵਾਜੀ ਹੋ ਨਾ ਸਕਾ। ਪੁਰਾਣਾ ਹੈ ਇਹ ਤੇ ਪੁਰਾਣਾ, ਪੁਰਾਣਾ ਇੰਨਾ ਕਿ ਜਿਵੇਂ ਗੀਤਾ ਨੇ ਆਖਿਆ ਕਿ ਕਈ ਸਦੀਆਂ ਤੋਂ ਚੱਲਦਾ ਆ ਰਿਹਾ। ਸਦੀਆਂ ਤੇ ਕੀ ਹੈ? ਇਸ ਵਕਤ ਵਕਤ ਦਾ ਵੀ ਅਜੇ ਡਿਵਾਈਡ ਨਹੀਂ ਸੀ, ਵਕਤ ਵੀ ਹੋਇਆ, ਸਮੇਂ ਦੀ ਵੀ ਵੰਡ ਨਹੀਂ ਸੀ ਹੋਈ, ਇਹ ਤਦ ਵੀ ਸੀ। ਇਸ ਕਰਕੇ ਇਹਨੇ ਵੱਖ ਵੱਖ ਸੁਭਾਅ ਨੂੰ ਕਬੂਲਿਆ ਹੋਇਆ ਕਿ ਬਾਰਾਂ ਪੱਕਣ ਤਰਿਆ ਹੋਇਆ ਆ, ਇਹਨੇ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਆ, ਏਡੀ ਛੇਤੀ ਵਸ ਨਹੀਂ ਆਵੇਗਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪੂਰਨ ਕਿਰਪਾ ਹੋ ਗਈ, ਸੁਣੀਏ ਤੂੰ ਸੁਣੀਆ ਨਾਹੀਂ, ਤੇ ਅਸੀਂ ਕੀ ਕਰਦੇ? ਨਿਕਟ ਵਸਤ ਕੋ ਜਾਣੇ ਦੂਰੇ, ਜਿਹੜਾ ਦਿਲ ਦੇ ਨੇੜੇ ਆ ਉਹਨੂੰ ਦੂਰ ਜਾਣ ਰਹੇ। ਜਦ ਤੱਕ ਤੂੰ ਦਿਲ ਦੇ ਨੇੜੇ ਪਰਮੇਸ਼ੁਰ ਵਸ ਰਿਹਾ ਉਹਨੂੰ ਨਹੀਂ ਪਛਾਣ ਰਿਹਾ, ਤੇ ਤੂੰ ਬਾਹਰ ਸਰੀਰ ਦੇ ਨਾਲ ਕੀ ਯਤਨ ਕਰਕੇ ਪੜਨੇਗਾ? ਜਾਣਾ ਦੇ ਅੰਦਰ ਸੀ, ਬਾਹਰ ਢੂੰਡਣ ਤੇ ਛੂਟ ਭਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਹੁਣ ਬਾਹਰ ਭਟਕਣਾ ਖਤਮ ਹੋ ਗਿਆ, ਅੰਦਰ ਹੀ ਅੰਦਰ ਇਹਦੀ ਪ੍ਰਾਪਤੀ ਹੁੰਦੀ ਆ, ਅੰਦਰੇ ਅੰਦਰ ਇਹਨੂੰ ਵੇਖਣਾ ਪੈਂਦਾ ਆ, ਇਹ ਗਿਆਨ ਹੈ। ਤੇ ਕਹਿੰਦੇ ਉਹ ਨਿਕਟ ਵਸਤ ਜਿਹੜਾ ਕੋਲ ਵਸਦਾ ਉਹਨੂੰ ਤੇ ਤੂੰ ਦੂਰ ਜਾਣ ਰਿਹਾ, ਤੇ ਜਿਹੜਾ ਦੂਰ ਵਸਦਾ ਉਹਨੂੰ ਤੂੰ ਨੇੜੇ ਲਿਆਉਣ ਦਾ ਯਤਨ ਕਰ ਰਿਹਾ। ਮੈਂ ਯਤਨ ਕਰ ਰਿਹਾ ਕਿ ਮੈਂ ਜੇ ਇੱਕ ਵਾਰ ਇੰਡੀਆ ਗਿਆ ਤੇ ਇੰਨੇ ਗੁਰਦੁਆਰਿਆਂ ਦੇ ਦਰਸ਼ਨ ਕਰਾਂਗਾ, ਇਹ ਤੋਂ ਇੱਕ ਵਾਰ ਗਿਆ ਤੇ ਮੈਂ ਇਸ ਸਥਾਨ ਤੇ ਜਾਵਾਂਗਾ। ਜਿਹੜਾ ਤੇਰੇ ਕੋਲ ਆ ਉਹਨੂੰ ਵੀ ਅੰਦਰੋਂ ਰੱਬ ਦਰਸ਼ਨ ਕਰਨਾ ਕੋਈ ਮਾੜੀ ਚੀਜ਼ ਨਹੀਂ। ਗੁਰੂ ਦੇ ਦਵਾਰ ਜਾਣਾ, ਨੱਕ ਰਗੜਨੇ, ਇਹ ਨਿਮਰਤਾ ਵਾਚਕ ਆ। ਪਰ ਜੋ ਤੇਰੇ ਨੇੜੇ ਸੀ ਉਹਨੂੰ ਤੂੰ ਲੱਖਾਂ ਕੋਹਾਂ ਤੇ ਛੱਡੀ ਬੈਠਾ। ਤੇ ਸਤਿਗੁਰੂ ਵਾਹਿਗੁਰੂ ਕਹਿੰਦੇ ਪਾਪੀ ਪਾਪ ਕਮਾਹੀ, ਜੇ ਪਰਮੇਸ਼ੁਰ ਨੂੰ ਦੂਰ ਜਾਣਦਾ ਤਦ ਹੀ ਪਾਪ ਆ। ਜਿਸ ਦਿਨ ਉਹਨੂੰ ਜਾਣ ਲਿਆ ਆਪਾਂ ਕੀ ਕਰਦੇ? ਲੈ ਫਾਹੇ ਰਾਤੀ ਤੁਰੇ, ਰੱਬ ਜਾਣੇ ਪੁਰਾਣੀ ਤੱਕੇ ਲਾਹਰ ਬਰਾਈਆਂ ਲੁੱਕ ਅੰਦਰ ਠਾਣੀ, ਰਾਤ ਨੂੰ ਫਾਹੀਆਂ ਲੈ ਕੇ ਦੂਸਰੇ ਦੇ ਘਰ ਨੂੰ ਲੁੱਟਣ ਦੇ ਲਈ ਜਾਣਾ, ਤੇ ਤੂੰ ਇੱਥੇ ਬੈਠ ਕੇ ਗੁਰੂ ਦੇ ਦਰਬਾਰ ਦੇ ਵਿੱਚ ਬੈਠ ਕੇ ਪਰ ਰੂਪ ਨੂੰ, ਪਰ ਸਰੂਪ ਨੂੰ ਤੱਕਣ ਦਾ ਯਤਨ ਕਰ ਰਿਹਾ। ਤੂੰ ਆਖਦਾ ਮੈਨੂੰ ਕੋਈ ਦੇਖ ਹੀ ਨਹੀਂ ਰਿਹਾ, ਪਰ ਆਏ ਕੋਲ ਧਨ ਜ਼ਿਆਦਾ ਵੇਖ ਕੇ ਸੜ ਰਿਹਾ, ਕਿਸੇ ਦੇ ਦੁੱਧ ਤੇ ਪੁੱਤ ਨੂੰ ਵੇਖ ਕੇ ਤੂੰ ਅੰਦਰ ਬੜਾ ਦੁਖਾਂਤਰ ਹੁੰਦਾ, ਦੁਖੀ ਹੁੰਦਾ, ਤੂੰ ਨਹੀਂ ਜਾਣਦਾ। ਰੱਬ ਜਾਣੇ ਪ੍ਰਾਣੀ, ਉਹ ਜਾਣਦਾ ਹੈ, ਉਹ ਤੇਰੇ ਦਿਲ ਦੀ ਜਾਣਦਾ। ਇਸੇ ਕਰਕੇ ਉਹਨੂੰ ਆਖਿਆ ਘੱਟ ਘੱਟ ਕੇ ਅੰਤਰ ਕੀ ਜਾਣਤ, ਉਹ ਸਾਰਿਆਂ ਦੇ ਦਿਲ ਦੇ ਨੇੜੇ ਔਰ ਜਾਣਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਕੰਮ ਕਰ ਜਿਹਦੇ ਨਾਲ ਛੁੱਟ ਜਾਵੇ, ਆਰ ਹੋ ਜਾਵੇ ਗਿਆਨ। ਸਤਿਗੁਰੂ ਪਾਤਸ਼ਾਹ ਆਖਦੇ ਨੇ ਗੁਰੂ ਦੇ ਗਿਆਨ ਨੂੰ, ਗੁਰ ਗਿਆਨ ਦਿਓ ਮਨ ਸਮਝਾ, ਜਦੋਂ ਗੁਰੂ ਨੇ ਗਿਆਨ ਦੀ ਬਖਸ਼ਿਸ਼ ਕੀਤੀ ਤੇ ਫਿਰ ਮਨ ਵੀ ਸਮਝ ਗਿਆ। ਅਜੇ ਮਨ ਸਮਝਿਆ ਨੀ, ਗੁਰ ਦਿਖ ਲਾਈ ਮੋਰੀ ਜਿਤ ਮਿਰਖ ਪੜਤ ਹੈ ਚੋਰੀ ਮੁੰਡਲੀਏ ਦਰਵਾਜੇ ਬਾਜੀਏ ਲਿਆ ਨਹਾਦਾ ਬਾਜੇ। ਜਦੋਂ ਇਹਨੂੰ ਮਨ ਨੂੰ ਰੋਕ ਲਿਆ ਫਿਰ ਹਰ ਪਾਸੇ ਹੀ ਰੋਕ ਔਰ ਅੰਦਰ ਆਨੰਦ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਬੇਵਕੂਫ ਅਗਿਆਨੀ ਬੇਸਮੰਦ ਪਾਗਲ ਤੂੰ ਉਸ ਮਾਲਕ ਦੇ ਗੁਣ ਗਾ ਕਿਉਂ ਨਹੀਂ ਰਹਿਆ। ਹਾਂਜੀ
ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ।
ਜੀਵਨ ਦੀ ਝੂਠ ਸਮੱਗਰੀ ਨੂੰ ਸਮਝ ਕੇ ਤੇ ਤੂੰ ਇਹ ਜਾਣਿਆ ਹੀ ਨਹੀਂ ਕਿ ਮਰਨਾ ਵੀ ਆ ਇੱਥੋਂ ਚਲੇ ਵੀ ਜਾਣਾ ਤੈਨੂੰ ਸਮਝ ਨਹੀਂ ਆਈ ਹੈ। ਹਾਂਜੀ
ਅਜਿਹੋ ਕਛ ਡਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ।
ਮਹਾਰਾਜ ਕਹਿੰਦੇ ਅਜੇ ਡੁੱਲੇ ਹੋਏ ਬੇਰਾਂ ਦਾ ਕੁਛ ਵੀ ਨਹੀਂ ਵਿਗੜਿਆ। ਜਿਸ ਦਿਨ ਆਟਾ ਡੁੱਲ ਗਿਆ ਨਾ ਫਿਰ ਇਕੱਤਰ ਨਹੀਂ ਹੋਵੇਗਾ। ਜਿਸ ਦਿਨ ਖੰਡ ਰੁੜ ਗਈ ਨਾ ਰੇਤ ਚੋਂ ਇਕੱਠੀ ਨਹੀਂ ਹੋਣੀ। ਅਜੇ ਬੇਰ ਹੀ ਡੁੱਲੇ ਆ ਹਲੇ ਵੀ ਉਸ ਮਾਲਕ ਦੇ ਗੁਣ ਗਾ ਉਸ ਮਾਲਕ ਦੀ ਉਸਤਤ ਦੇ ਵੱਲ ਆ ਕੁਛ ਵੀ ਨਹੀਂ ਵਿਗੜਿਆ। ਗਾਲਾ ਉਸ ਮਾਲਕ ਦੇ ਗੁਣ। ਹਾਂਜੀ
ਕਹ ਨਾਨਕ ਤੇਹੇ ਭਜਨ ਤੇ ਨਿਰਭੈ ਪਦ ਪਾਵੈ।
ਕਹਿਣ ਲੱਗੇ ਉਸ ਮਾਲਕ ਦੀ ਆਰਾਧਨਾ ਦੇ ਸਦਕਾ ਬੰਦਗੀ ਦੇ ਤਹਿਤ ਤੂੰ ਇੱਕ ਪਦਵੀ ਨੂੰ ਪ੍ਰਾਪਤ ਹੋਵੇਗਾ। ਉਹ ਹੈ ਨਿਰਭੈਤਾ ਦੀ, ਉਹ ਹੈ ਨਿਡਰਤਾ ਦੀ, ਉਹ ਹੈ ਸੁਤੰਤਰਤਾ ਦੀ, ਉਹ ਹੈ ਆਜ਼ਾਦਾਨਾ ਜ਼ਿੰਦਗੀ ਨੂੰ ਬਤੀਤ ਕਰਨ ਦੀ। ਉਸ ਪਦਵੀ ਨੂੰ ਉਸ ਰੁਤਬੇ ਨੂੰ ਤੂੰ ਪ੍ਰਾਪਤ ਹੋਵੇਗਾ। ਹਾਂਜੀ
ਤਿਲੰਗ ਮਹਲਾ ਨਾਵਾ।
ਹਾਂਜੀ
ਜਾਗਲੇ ਹੋ ਰੇ ਮਨਾ ਜਾਗਲੇ ਹੋ ਕਹਾ ਗਾਫਲ ਸੋਇਆ।
ਅਗਲੇ ਸ਼ਬਦ ਦੇ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਨ ਨੂੰ ਸੰਬੋਧਨ ਕਰ ਰਹੇ ਨੇ। ਅੱਠ ਪ੍ਰਕਾਰ ਦੇ ਕਾਰਕ ਦੇ ਉਹਨਾਂ ਦੇ ਵਿੱਚ ਸੰਬੋਧਨ ਕਾਰਕ ਦੇ ਤਹਿਤ ਮਹਾਰਾਜ ਕਹਿੰਦੇ ਜਾਗ ਲਿਹੋ ਰੇ ਮਨਾ। ਇਹ ਮਨ ਜਾਗ ਜਾਗੋ ਜਾਗੋ ਸੁੱਤੇ ਚੱਲਿਆ ਬਣ ਜਾ। ਪਰ ਜਾਗਣਾ ਕਿੱਥੇ? ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗ ਕੇ ਮਨੁੱਖ ਚੋਰੀ ਵੀ ਕਰ ਸਕਦਾ, ਜਾਰੀ ਵੀ ਕਰ ਸਕਦਾ, ਕਿਸੇ ਦਾ ਘਰ ਵੀ ਲੁੱਟ ਸਕਦਾ, ਜਿੰਦਰੇ ਤੋੜ ਸਕਦਾ, ਕੀ ਕੁਛ ਕਰ ਸਕਦਾ। ਹਰ ਜਸ ਦੇ ਅੰਦਰ ਆਪਣੇ ਆਪ ਨੂੰ ਜਗਾ ਕੇ ਰੱਖਣਾ ਆ, ਆਪਣੇ ਆਪ ਨੂੰ ਹਰੀ ਜਸ ਦੇ ਅੰਦਰ। ਤੇ ਜਦੋਂ ਜਗਾਉਣ ਦੀ ਗੱਲ ਚੱਲੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕੋਲ ਤਿੰਨ ਸਿੱਖ ਆਏ, ਲਾਲੂ ਬਾਲੂ ਤੇ ਹਰਦਾਸ। ਉਹਨਾਂ ਨੇ ਆਣ ਕੇ ਇਹੀ ਬੇਨਤੀ ਕੀਤੀ। ਗੁਰਪ੍ਰਤਾਪ ਸੂਰਤ ਗ੍ਰੰਥ ਕਹਿੰਦਾ ਕਿ ਜਿਸ ਬਿਦ ਹੋਤ ਉਧਾਰ ਹਮਾਰਾ ਕਰੋ ਆਪ ਉਪਦੇਸ਼ ਉਚਾਰਾ। ਸਤਿਗੁਰੂ ਪਾਤਸ਼ਾਹ ਜਿਸ ਤਰੀਕੇ ਨਾਲ ਇਹ ਨਹੀਂ ਆਖਿਆ ਵੀ ਮੈਂ ਅੰਮ੍ਰਿਤ ਵੇਲੇ ਉੱਠਦਾ, ਆਪਾਂ ਜਦੋਂ ਕਿਸੇ ਕੋਲ ਜਾਂਦੇ ਨਾ ਆਪਣਾ ਜੀਵਨ ਬਿਓਰਾ ਉਹਦੇ ਸਾਹਮਣੇ ਰੱਖ ਦਿੰਦੇ ਹਾਂ। ਇੰਨੇ ਸਾਲ ਹੋ ਗਏ ਰੋਜ਼ ਗੁਰਦੁਆਰੇ ਜਾਈਦਾ, ਇੰਨੇ ਸਾਲ ਹੋ ਗਏ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਜਾਪ ਕਰੀਦਾ, ਇੰਨਾ ਵਕਤ ਲੰਘ ਗਿਆ ਸੁਖਮਨੀ ਪੜ੍ਹਦੇ ਰਹੇ ਹਾਂ। ਸਾਡੇ ਵਡੇਰਿਆਂ ਨੇ ਵੀ ਆਹ ਤੇਗਾਂ ਮਾਰੀਆਂ ਨੇ, ਉਹ ਵੀ ਸਾਡਾ ਬਜ਼ੁਰਗ ਖਾਨਦਾਨੀ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਇਹੋ ਜਿਹਾ ਕੋਈ ਨਹੀਂ। ਉਹ ਕਹਿੰਦੇ ਜਿਸ ਬਿਦ ਜਿਹੜਾ ਵੀ ਤਰੀਕਾ ਮਹਾਰਾਜ ਤੁਹਾਨੂੰ ਚੰਗਾ ਲੱਗਦਾ ਉਹ ਦੱਸੋ। ਤੇ ਕੀ ਕਹਿੰਦੇ ਨੇ ਭਾਈ ਸੰਤੋਖ ਸਿੰਘ? ਕੀ ਕਹਿੰਦਾ? ਸੋਨਾ ਸ੍ਰੀ ਮੁੱਖ ਤੇ ਬਾਗ ਬਖਾਨਾ। ਸੁਣ ਸ੍ਰੀ ਮੁੱਖ ਤੇ ਬਾਗ ਬਖਾਨਾ। ਮਾਂ ਕੀ ਆਖਿਆ? ਮਾਨ ਮੋਹ ਮਤ ਕਰ ਹਾਨਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਝ ਕੋ ਦੁੱਖ ਨਾਹੀਂ ਕਿਸ ਰੀਤ। ਕਹਿੰਦੇ ਪਹਿਲਾ ਗੱਲ ਇਹ ਆ ਕਿ ਮਾਨ ਮੋਹ ਤੇ ਹੰਕਾਰ ਇਹਨਾਂ ਨੂੰ ਛੱਡ ਦੇਣਾ। ਇਹ ਲਾਲੂ ਇਹ ਬਾਲੂ ਇਹ ਹਰਦਾਸ ਇੱਕ ਸਿੱਖਿਆ ਤੁਹਾਨੂੰ ਹੋਰ ਵੱਡੀ ਦੇ ਰਹੇ ਹਾਂ। ਜੇ ਤੁਸੀਂ ਪਾਰ ਹੋਣਾ ਪਰ ਕਾ ਬੁਰਾ ਨਾ ਰੱਖੋ ਚੀਤ, ਗੁਰਬਾਣੀ ਦਾ ਹੀ ਇਹ ਅਨੁਵਾਦ ਹੈ ਨਾ, ਜਿਸ ਅੰਦਰ ਹੋਵੇ ਤਾਤ ਪਰਾਈ ਤਿਸ ਦਾ ਕਦੇ ਨਾ ਹੋਵੇ ਭਲਾ। ਤਾਤ ਪਰਾਈ ਹੁੰਦਾ ਪਰਾਈ ਈਰਖਾ, ਜਿਹਦੇ ਅੰਦਰ ਕਿਸੇ ਦੇ ਪ੍ਰਤੀ ਈਰਖਾ ਆ, ਨਿਰਵੈਰੇ ਨਾਲ ਵੈਰ ਕਮਾਵੇ, اپنے گھر روکی لائن جڑا کسی نرویر دے نال نر اپرادھ دے نال ویر رکھدا جان لو کہ اپنے گھر نو خود آپ تیلی لا کے ساڑن دا یتن کر رہا ہے آپ وہ اگ لاؤن دا پرت جوگی ہے ستگرو بادشاہ کہن لگے پر کا برا نہ رکھو چیت تج کو دکھ نہیں کس ریت کہندے کسے یتن نال بھی تانوں دکھی دکھ نہیں ہوئے گا تر جاو گے پار ہو جاو گے گرو داتا مہاراج کی کہندے یاگ اور گرو دے چرنا دے ویچے ارداس بھی کر کیوں ستا پہ آیا کیوں سو رہے آیا جاگ منام ہاں جی
جو تن اپجیا سنگ ہے سو پی سنگ نہ ہویا
اکھو ست نام
شری واہ گرو
کہندے کہ دریودن دی جڑی فوج آ وہ 48 کوہاں دے اندر چلدی کوئی بھی نال گئی بس تو 12 جوجن شتر چلے تھا دہی گرجن کھائی وہی دیہ وہ آخری سسکار کرنے والا بھی کوئی نہیں تھی وہ بھی گرجا چڑیلا پوتا اور ڈینا نے کھدا وہ شریر ستگرو بادشاہ کہندے تم اس مال اسباب کی تن دولت کی پروار خاندان کی اس دی پرواہ فسیا ہوا آخری سمے جڑا تیرا یہ شریر ہے وہ بھی نال جان والا نہیں وہ بھی اتھے ہی رہ جانا ہے
رہاؤ
وشرام دے کے مہاراج آخدے نے
مات پتا ست بند جان ہت جا سیو کینا
ماتا پتا تے ہور سبندی جڑے ہت جا سیو کینا تو انہاں دے نال محبت پا گئی تو نہیں جاندا نچ درلبھم تنگ روبم نچ درلبم سورنگ راج میں نچ درلبم بوجنم بنجنم نچ درلبم شوش امر نچ درلبم سوت پرات ات بہادر نچ درلبم بنتا بلاس نچ درلبم ودیا پروینم نچ درلبم چتر چنچل درلب ایک بھگوان نام نانک لبدیم ساد سامنا مہاراج کہندے نہ ہی قیمتی آ تنم روپم سندر سروپ مل جانا تن مل جانا نت درلبم سورگ راج نے اندر دا رتبا سورگ دا راج کوئی کوئی قیمتی نہیں نچ درلبم بوجنم بنجنم نچ درلبم سوچ امر نہ ہی قیمتی آ سوادست پدارت ودیا ودیا کھانے کدی آپ کہنے پیزا کھا لو کدی برگر کھا لو کچھ بھی کھا لو کچھ کہیں چلو اج شٹ شٹ لا ہی لو ٹھنڈے شراب ہی پی لو کباب ہی کھا لو یہ بھی قیمتی نہیں نچ درلبم درلبم سوچ امر نہ ہی چٹے کپڑے قیمتی ہے نچ درلبم سوت بنتا بلا کہ نچ درلبم سوت پرہاس بند نہ ہی قیمتی پتر متر تے پرا نچ درلبم بنتا بلا سے نہ ہی استری اور اودے کوتک قیمتی ہے نچ درلبم ودیا پروینن نہ ہی قیمتی آ ودیا دے وچ پروین سیاح ہو جانا نچ درلبم چت چنچل مت کرنا چتر چنچل نہ ہی قیمتی آ چترائیاں حکمت اور چلاکیاں ہاں گرو ارجن دیو پاتشاہ کہندے ایک چیز قیمتی آ تیری زندگی واسطے درلب ایک بھگوان نام ہے جی کوئی قیمتی وستو ہے تو وہ پرمیشور دا نام ہے کہ مہاراج کہندے نانک لبدیم رب کرپا پربھو دی کرپا دے نال ساد سنگ میں ਉਹ ਸੱਚ ਸੰਗ ਦੇ ਵਿੱਚੋਂ ਮਿਲਦਾ ਆ। ਕਿੰਨੇ ਦਿਨ, 8 ਦਿਨ ਹੋ ਗਏ ਸੱਚ ਸੰਗ ਦਾ ਹੀ ਪ੍ਰਕਰਨ ਚੱਲਦਾ ਔਰ ਇੱਥੇ ਜ਼ੋਰ ਆ ਰਿਹਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਪਰਿਵਾਰ ਦੇ ਵਿੱਚੋਂ ਕੋਈ ਵੀ ਤੇਰੇ ਨਾਲ ਜਾਣ ਵਾਲਾ ਨਹੀਂ, ਜਿਨ੍ਹਾਂ ਦੇ ਨਾਲ ਤੂੰ ਜੋੜੇ ਬੈਠਾ ਇਹ ਕੀਮਤੀ ਵਸਤੂ ਨੇ। ਕੀ ਹਾਂਜੀ,
ਜੀਉ ਛੂਟਿਓ ਜਬ ਦੇਹੇ ਤੇ ਡਾਰ ਅਗਨ ਮੈਂ ਦੀਨਾ।
ਜਿਹੜੇ ਤੇਰੇ ਬੜੇ ਨੇੜਲੇ ਹਨ, ਜਿਸ ਵਕਤ ਦੇ ਸਰੀਰ ਵਿੱਚੋਂ ਆਤਮਾ ਨਿਕਲ ਗਈ, ਆਤਮਾ ਦੇ ਆਜ਼ਾਰ ਅਮਰੇ ਹਨ। ਨਾਨਕ ਗੀਤਾ ਦਾ ਸਲੋਕ ਪੜਿਓ, 23 ਸਲੋਕ। ਨਾਨਮ ਸ਼ੈਨੰਤੀ ਸ਼ਾਸਤਰਾਣੀ, ਨਾਨਮ ਬਹਿਤੀ ਭਾਵਕੈ, ਨਾਨਮ ਨਹੀਂ ਸ਼ੈਨੰਤੀ ਸ਼ਾਸਤਰਾਣੀ, ਸ਼ਾਸਤਰ ਨਾਲ ਇਹ ਕੱਟੀ ਨਹੀਂ ਜਾਂਦੀ। ਨਾਨਮ ਬਹਿਤੀ ਭਾਵਕੈ, ਨਾ ਹੀ ਇਹ ਅਗਨ ਦੇ ਵਿੱਚ ਸਾੜੀ ਜਾ ਸਕਦੀ ਆ। ਪਰ ਇੱਕ ਗੱਲ ਧਿਆਨ ਵਿੱਚ ਰੱਖ, ਜਿਸ ਸਰੀਰ ਦਾ ਸਾਡਾ ਸਾਰਿਆਂ ਦਾ ਸਰੀਰਕ ਮੋਹ ਆ, ਆਤਮਕ ਮੋਹ ਨਹੀਂ। ਜੇ ਆਤਮਕ ਮੋਹ ਹੁੰਦਾ ਤੇ ਮਰਨ ਤੋਂ ਬਾਅਦ ਵੀ ਯਾਦਸਤ ਕਾਇਮ ਰਹਿੰਦੀ ਹੈ। ਆਤਮਕ ਮੋਹ ਹੁੰਦਾ ਤੇ ਮਰਨ ਤੋਂ ਬਾਅਦ ਜੇ ਕਿਤੇ ਬੜੇ ਨੇੜੇ ਦੇ ਰਿਸ਼ਤੇਦਾਰ ਨੂੰ ਵੀ ਸੁਪਨਾ ਆ ਜਾਏ ਤੇ ਉਹ ਵੀ ਤਬਕ ਤੇ ਉੱਠ ਪੈਂਦਾ, ਡਰ ਜਾਂਦਾ, ਭੈ ਭੀਤ ਹੋ ਜਾਂਦਾ। ਕਈ ਤੇ ਇੱਥੋਂ ਤੱਕ ਡਰ ਜਾਂਦੇ, ਅਗਲੇ ਦਿਨ ਯਾਦੂ ਮਲਾਣਿਆਂ ਵੱਲ, ਟੂਣਿਆਂ ਟੱਪਿਆਂ ਵੱਲ ਤੁਰ ਪੈਂਦੇ ਆ। ਮਹਾਰਾਜ ਕੀ ਕਹਿੰਦੇ, ਜਿਉ ਛੁਟਕਿਓ ਛੁਟਿਓ ਜਾਂ ਬਦੇਹੇ ਤੇ ਡਾਰ ਅਗਨ ਮੈਂ ਦੀਨਾ। ਜਦੋਂ ਸਰੀਰ ਚੋਂ ਆਤਮਾ ਨਿਕਲ ਗਈ ਨਾ, ਨੇੜੇ ਦੇ ਸਬੰਧੀਆਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਰੱਖ ਦਿੱਤਾ ਹੈ।
ਜੀਵਤ ਲਓ ਵਿਵਹਾਰ ਹੈ ਜਗ ਕਾ ਤੁਮ ਜਾਨੋ।
ਜੀਵਨ ਵਿਹਾਰ ਵਿਵਸਥਾ ਹੀ ਇਹ ਜੀਵਨ ਆ, ਜ਼ਿੰਦਗੀ ਆ। ਇੰਨਾ ਕੀ ਜਾਣ ਲਓ ਵੀ ਇਹ ਮੇਰੇ ਜਿਉਣ ਤੱਕ ਹੀ ਸੀਮਤ ਹੈ।
ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ।
ਇਸੇ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਹਰੀ ਦੇ ਗੁਣ ਗਾਇਆ ਕਰ, ਇਹ ਸਾਰਾ ਕੁਝ ਸੁਪਨੇ ਦੀ ਨਿਆਈ ਆ। ਤੇ ਸੁਪਨੇ ਦੀ ਨਿਆਈ ਕੀ ਹੁੰਦਾ, ਜਿਹੜੀ ਸੁਪਨੇ ਦੀ ਹਰ ਵਸਤੂ ਆ ਉਹ ਝੂਠੀ ਹੁੰਦੀ ਆ। ਸੁਪਨੇ ਦੀ ਹਰ ਚੀਜ਼ ਝੂਠੀ ਆ। ਜੇ ਤੁਹਾਨੂੰ ਪੁੱਛੇ ਕਿ ਤੁਹਾਡੇ ਕੋਲ ਬੈਂਕ ਬੈਲੈਂਸ ਕਿੰਨਾ, ਤੁਸੀਂ ਆਖਿਆ ਵੀ ਮੇਰੇ ਕੋਲ 10,000 ਪਾਉਂਦੇ ਆ, 5,000 ਪਾਉਂਦੇ ਆ, 50,000 ਪਾਉਂਦੇ ਆ। ਤੁਸੀਂ ਕਦੇ ਇਹ ਨਹੀਂ ਆਖਿਆ ਵੀ ਬੈਂਕ ਵਿੱਚ ਮੇਰਾ 50,000 ਪਾਉਂਦਿਆ ਔਰ ਸੁਪਨੇ ਵਿੱਚ 1,00,000 ਆ। ਸੁਪਨੇ ਦਾ ਧਨ ਕਦੇ ਗਿਣਤੀ ਵਿੱਚ ਨਹੀਂ ਆਉਂਦਾ, ਧਿਆਨ ਰੱਖਿਓ। ਕਦੇ ਕਿਸੇ ਨੇ ਆਖਿਆ ਵੀ ਮੇਰੇ ਕੋਲ ਇੱਕ ਛੋਟਾ ਜਿਹਾ ਘਰ ਆ ਔਰ ਸੁਪਨੇ ਦੇ ਘਰ ਮੇਰੇ 50 ਨੇ, ਉਹ ਜੇ ਕਹੋਗੇ ਵੀ ਤੇ ਉਹਨੂੰ ਕੋਈ ਮਾਨਤਾ ਨਹੀਂ ਮਿਲਦੀ, ਉਹਦੀ ਕੋਈ ਅਸਲੀਅਤ ਨਹੀਂ, ਉਹਦੀ ਕੋਈ ਅਸਥਿਰਤਾ ਨਹੀਂ ਗੀ, ਉਹ ਖਤਮ ਹੁੰਦਾ, ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਗਾ। ਉਹ ਇੱਕ ਰੇਤ ਦੀ ਲਕੀਰ ਦੀ ਨਿਆਈ ਆ, ਪਾਣੀ ਵਿੱਚ ਖਿੱਚੀ ਹੋਈ ਰੇਖਾ ਦੀ ਨਿਆਈ ਆ, ਜੋ ਥੋੜੇ ਜਿਹੇ ਸਮੇਂ ਤੋਂ ਬਾਅਦ ਉੱਡ ਜਾਂਦੀ ਹੈ। ਤੇ ਗੁਰਦੇਵ ਨੇ ਇਸ ਪੂਰੇ ਜੀਵਨ ਨੂੰ ਸੁਪਨੇ ਦਾ ਵਰਣਨ ਕੀਤਾ। ਹਰਾਜ ਕਹਿੰਦੇ ਇਹ ਸਾਰਾ ਕੁਛ ਸੁਪਨੇ ਦੀ ਨਿਆਈ ਹੈ। ਹਾਂਜੀ,
ਲੰਘ ਮਹੱਲਾ ਨਾਵਾਂ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ।
ਜੇ ਸਾਰਾ ਹੀ ਕੁਛ ਸੁਪਨਾ ਉਤਰਿਆ ਤੇ ਮਹਾਰਾਜ ਨੇ ਅਗਲੇ ਸ਼ਬਦ ਦੇ ਵਿੱਚ ਆਖਿਆ ਵੀ ਪਿਆਰਿਆ ਹਰੀ ਪਰਮੇਸ਼ਰ ਦੇ ਨਾਮ ਨੂੰ ਗਾਇਆ ਕਰ, ਉਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ।
ਉਸ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ।
ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮੇਰਾ ਆਖਾ ਮੰਨ ਲਾ, ਮੇਰਾ ਕਹਿਣਾ ਸੁਣ, ਕਿਉਂਕਿ ਅਵਸਰ ਵਕਤ ਲੰਘਦਾ ਜਾ ਰਿਹਾ ਆ। ਅਜੇ ਵੀ ਕੁਕੇਂਦਿਆਂ ਚੁਕੇਂਦਿਆਂ ਮੱਤੀ ਦਿੰਦਿਆਂ ਨਿੱਤਿਆਂ ਨੂੰ ਮੱਤਾਂ ਤੇ ਦਿੱਤੀਆਂ ਰੋਜ਼ ਹੀ, ਪਰ ਜਾਣ ਬੁੱਝ ਕੇ ਖੂਹ ਵਿੱਚ ਡਿੱਗਦਾ ਜਾ ਰਿਹਾ, ਕੀ ਕੀਤਾ ਜਾਵੇ। ਹਾਂਜੀ, ਹਾਂਜੀ,
ਸੰਪਤ ਰਥ ਧਨ ਰਾਜ ਸਿਓ ਅਤੇ ਨੇਹ ਲਗਾਇਓ।
ਵਿਸਰਾਮ ਦੇ ਕੇ ਅੱਗੇ ਦੱਸਦੇ ਵੀ ਤੂੰ ਧਨ ਦੌਲਤ ਰਾਜਨੀਤਿਕ ਤੇ ਹੋਰ ਪਦਾਰਥਾਂ ਦੇ ਨਾਲ ਬੜਾ ਆਪਣਾ ਆਪ ਜੋੜੀ ਬੈਠਾ, ਮੁਹੱਬਤ ਪਾਈ ਬੈਠਾ ਹਾਂ।
ਕਾਲ ਫਾਸ ਜਬ ਗੱਲ ਪਰੇ ਸਭ ਭਇਓ ਪਰਾਇਓ।
ਤੂੰ ਨਹੀਂ ਜਾਣਦਾ ਜਿਸ ਵਕਤ ਮੌਤ ਦਾ ਫੰਦਾ, ਕਾਲ ਫਾਸ ਕਾਲ ਮੌਤ ਫਾਸ ਫਾਹੀ, ਮੌਤ ਦੀ ਫਾਹੀ ਜਿਸ ਵਕਤ ਤੇਰੇ ਗਲ ਦੇ ਵਿੱਚ ਪਈ ਤੇ ਸਾਰਾ ਕੁਛ ਪਰਾਇਆ ਹੋ ਜਾਣ ਵਾਲਾ ਤੂੰ ਨਹੀਂ ਜਾਣਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ تمام بانی ہی برابر نہیں ہے. ایک ایک شبد دے اندر انہوں نے سانو بڑی نصیحت کروائی ہے, بڑا تکڑا اپدیش دیتا ہے, پر دکھ اس گل دا کہ کوئی بھی من نہیں رہا, کوئی سن نہیں رہا. اور دیو جی کی کہیں دے پھر سارا کچھ ہی پرایا ہو جانا جس نو مرن تو بعد چھڈ کے جانا, جے جیون مکتی لینی ہے تے پھر انہوں جیوں دے جی تیاغن دا جتن کریا کر. ہاں جی,
جان بوجھ کے بابرے تے کاج بگارے ہو.
مہاراج کہیں دے تم جان بوجھ کے, ایک ہندہ انجانے میں کم ہو گیا, ایک ہندہ سارا کچھ جان کے شتم کر کے تو جان بوجھ کے اے اپنے وڈے کاج نو وگاڑ رہا ہاں.
پاپ کرت سکچو نہیں نہ گرد نواریو.
مہاراج کہیں دے او کچے جیو, تیری مت بھی کچی ہے, تم پاپاں دے وچ پھس گئے نہ گرب نواریو, تم ہنکار نو چھڈیا ہی نہیں, آخر تک تم مرن تک اسے ہنکار دے تحت ہی جیوندا رہیا. مرن تک بھی کئی پر ہنکار زندہ. آپ نے کتھا سنی ہوگی کہ میرے کو دو منٹ باقی ہے, میں سماپت نہیں کرا. رامانند رودار گرو سی کبیر دار, بڑا پوبا ویکتی سی, آخری سمے امب دے ہیٹیا کتی نظر امب دے ایک فل ول چلے گئے, پکے آم سی. ادے تو پہلا انہوں نے دعوی کیتا کہ جس وقت میں شریر چھڈاں گا اور آکاش دے وچ ایک غیبی آواز آئے گی. کبیر آیا لگے بڑی حیرانگی دی گل ہے کہ آواز ہی نہیں آئی. چیلیا نے پوچھا کبیر کہندا گرو تے پورا سی پر کارن کی بنیا؟ کہندے ہوں جس وقت وہ شریر تیاگیا کتھے منجا سی انہاں دا؟ کہندے جی ایتھے. کبیر نے اوپر نو ویکھیا, ایک امب دا لال پھڑ لگیا ہویا. کہندے توڑو. توڑیا. کہندے انو پاڑو. پاڑیا تو دے وچ ایک چھوٹا جیا کیڑا سوکشم, اس کیڑے نو کڈ کے جس وقت ماریا تے آکاش دے وچوں آواز آئی. پتا نہیں کس نے کتھے فس جانا. انتکار جو لچمی سمرے ایسی چنتا میں ہے جے مرے. پھر کی ہوندے آ کئی جونا ملدیاں نے, سرپ جون ول ول آؤ ترے سپ دی جون مل گئی. ستگرو بادشاہ کہندے بھی توں کچی بدھی کچی مت دے کارن اپنے جیون نو اجہی ویرتھتا دے وچ کیوں کوڈیاں دے بھاگ کیوں ویچ رہے ہاں, نکمے پن وچ کیوں گوا رہا ہاں.
جہ بدھ گر اپدیسیا سو سن رے پائے.
جس طریقے نا صاحب سری گرو ہرگوبند پاتشاہ میرے پتا نے گرو دیو نے مینو اپدیش کیتا سی میں تہانوں دس رہا انہوں میرے ویرو.
نانک کہت پکار کہ گہو پرب سرنائے.
مہاراج کہندے میں تے پکار پکار کے اچھی آواز وچ ہی آخریا کہ پیاریو اس مالک دی شرن پھڑ لو, اودی شرن نو گرہن کر لو. شرن ہندی آ اودے آسرے تے اپنے جیون نو چھڈ دیو, اور سہاریاں تو اپنے آپ نو موڑنا کرو. سو جتن کریے اے دو دو تین تین بند دے تین شبد گرو تیگ بہادر پاتشاہ مہاراج دے جنہاں دے اندر میرے شہنشاہ نے بڑا گہرا انبھو جیون فلسفہ زندگی دا سدھانت ورنن کیتا. اسی میں جتن کریے اس سکھیا اس اپدیش تے چل کے اپنے جیون نو ازہ سدھانت ول لے جائیے تاکہ لوک سکھیے پرلوک سہیلے ہو سکن. انہیں کو پرارتھنا قبول کر لینی. آگاد بول بانی دی معاف کرنا وچار کر دیں کئی طرح دیا ترٹیاں رہ جانیا, بخش دیں گرو پاتشاہ گرو بخشنا ہریا بخش دیا. جے کو وچار چنگا لگ گیا ہردے وچ رسا لینا. گرو پنتھ دا نمانا بچہ بابا جوالا سنگھ جی ہر کھول تنہوں دے در دا نمانا کوکر جان کے پھول معاف کر دیو. شبد دی آخری پنکتی بڑو فتح دی سان کریے.
جہ بد گر اپدیسیا سو سن رے پائی, نانک کہت پکار کہ گہو پرب سرنائی.
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।